ਵਾਹਿਗੁਰੂ ਸਾਹਿਬ ਜੀਓ। ਕਮਲ ਬਦਨ ਤੇ ਬਚਨ ਸੁਣੇ ਜਬ ਵੈਦ ਵਿਚਛਨ ਨਿਮਰ ਭਇਓ ਤਬ। ਕਮਲ ਬਦਨ ਤੇ ਬਚਨ ਸੁਣੇ ਜਬ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪ੍ਰਸੰਗ ਸ੍ਰਵਣ ਕਰ ਰਹੇ ਹਾਂ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਬਹੁਤ ਸੋਝੀ ਪਾ ਰਹੇ ਹਨ ਆਪਾਂ ਨੂੰ। ਅਮੋਲਕ ਗੁਰੂ ਕੀ ਕਥਾ, ਗੁਰੂ ਕਾ ਇਤਿਹਾਸ, ਗੁਰਬਾਣੀ ਦੀ ਕਥਾ। ਸੋ ਮਹਾਰਾਜ ਕਹਿੰਦੇ ਨੇ ਅਮੁੱਲ ਗਾਉਣਾ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਮੁੱਲ ਭੰਡਾਰ। ਬਹੁਤ ਭਾਗਾਂ ਦੇ ਨਾਲ ਗੁਰਬਾਣੀ ਦੀ ਕਥਾ, ਗੁਰ ਇਤਿਹਾਸ ਸ਼੍ਰਵਣ ਕਰ ਰਹੇ ਹਾਂ। ਸੋ ਮਹਾਰਾਜ ਨੇ ਕਿਰਪਾ ਕੀਤੀ ਹੈ, ਜਿੱਥੇ ਨਾਲ ਨਾਲ ਕਥਾ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਦਿਨ, ਵੱਡੇ ਸਾਹਿਬਜ਼ਾਦਿਆਂ ਦੇ ਜੋੜ ਮੇਲਿਆਂ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਵਸ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਮਨਾ ਰਹੀਆਂ ਹਨ। ਬਹੁਤ ਭਾਰੀ ਇਕੱਠ, ਸੰਗਤਾਂ ਦਾ ਮੱਥਾ ਟੇਕਣਾ, ਥਾਂ ਥਾਂ ਲੰਗਰ ਲਾਉਣੇ ਅਤੇ ਇੱਕ ਮਾਘ ਤੱਕ ਮੱਥਾ ਟੇਕਦੇ ਰਹਿਣਾ, ਇੱਕ ਮਾਘ ਤੱਕ ਸੜਕਾਂ ਦੇ ਉੱਤੇ ਲੰਗਰਾਂ ਦਾ ਲੱਗਣਾ, ਇਹ ਸੰਗਤ ਦਾ ਸਾਹਿਬਜ਼ਾਦਿਆਂ ਨਾਲ ਬਹੁਤਾ ਪਿਆਰ ਸਤਿਕਾਰ, ਉਹਨਾਂ ਦੀ ਕੁਰਬਾਨੀ ਨੂੰ ਸੀਸ ਝੁਕਾਉਣਾ, ਇਸ ਤਰ੍ਹਾਂ ਉਹਨਾਂ ਦੀ ਯਾਦ ਵਿੱਚ ਸੰਗਤ ਜੁੜ ਮਿਲ ਕੇ ਜਿੱਥੇ ਉਹਨਾਂ ਨੂੰ ਯਾਦ ਕਰਦੇ ਨੇ ਉੱਥੇ ਪੋਸ ਦੀ ਸੱਤੇ ਕੱਲ੍ਹ ਨੂੰ ਜੋ ਅੱਜ ਦੁਪਹਿਰ ਦੇ ਸਮੇਂ 'ਤੇ ਇੰਡੀਆ ਵਿੱਚ ਆਰੰਭ ਹੋਈ। ਸੋ ਅੱਜ ਜਦੋਂ ਦੁਪਹਿਰ ਦੇ ਸਮੇਂ 12 ਵਜੇ ਸਨ, ਉਸ ਉਹਦੀ ਸੱਤੇ ਨੂੰ ਪਟਨਾ ਸ਼ਹਿਰ ਵਿਖੇ ਭਵ ਲਿਓ, ਉਦੋਂ ਰਾਤ ਦਾ 1:30 ਵਜਿਆ ਸੀ। ਸੋ ਇੰਨੇ ਕੁ ਸਮੇਂ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤੋਂ ਵੀ ਪਹਿਲਾਂ 1 ਵਜੇ ਦੇ ਕਰੀਬ ਅਵਤਾਰ ਧਾਰਿਆ। ਮੈਂ ਪ੍ਰਗਟਿਓ ਮਰਦਾ ਗੰਮੜਾ ਵਰੀ ਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕਿਉਂਕਿ ਸ਼ਹੀਦੀ ਜੋੜ ਮੇਲੇ ਵਿਚਕਾਰ ਆਉਣ ਕਰਕੇ ਇਹ ਗੁਰਪੁਰਬ ਸਾਰੇ ਥਾਵਾਂ 'ਤੇ 5 ਜਨਵਰੀ ਨੂੰ ਅਥਵਾ ਐਤਵਾਰ ਹੋਣ ਕਰਕੇ 7 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਨੂੰ ਯਾਦ ਕਰਦੀਆਂ ਹਨ ਸੰਗਤਾਂ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਾਂ ਸਾਰੇ। ਸੋ ਇਸ ਤਰ੍ਹਾਂ ਜ਼ੁਲਮ ਦੇ ਨਾਲ ਟੱਕਰ ਲੈਂਦੇ ਹੋਏ ਆਪਣੇ ਧਰਮ ਨੂੰ, ਧਰਮ ਦਾ ਪਿਆਰ ਧਰਮ ਨਾਲ ਦਿਖਾਉਂਦੇ ਹੋਏ ਆਪਣਾ ਖੂਨ ਦੇ ਕੇ ਸ਼ਾਹੀ ਦਿੱਤੀ, ਅਸੀਂ ਧਰਮ ਨੂੰ ਪਿਆਰ ਕਰਦੇ ਹਾਂ, ਆਪਣਾ ਖੂਨ ਡੋਲ ਕੇ ਸ਼ਾਹੀ ਦੇਣੀ, ਇਹਨੂੰ ਕਹਿੰਦੇ ਨੇ ਸ਼ਹੀਦ, ਸ਼ਹੀਦੀ ਦਿੱਤੀ ਹੈ, ਧਰਮ ਨਹੀਂ ਛੱਡਿਆ ਆਪਣਾ। ਕਿਉਂਕਿ ਜਿਨ੍ਹਾਂ ਨੂੰ ਸਹੀ ਅਰਥਾਂ ਵਿੱਚ ਧਰਮ ਦਾ, ਸਿੱਖੀ ਦਾ, ਸੱਚਖੰਡ ਦਾ ਗਿਆਨ ਹੋ ਜਾਂਦਾ, ਉਹ ਆਪਣੇ ਸਰੀਰ ਨੂੰ, ਪਦਾਰਥਾਂ ਨੂੰ ਪੈਸੇ ਨੂੰ, ਸੰਸਾਰਕ ਸੁੱਖਾਂ ਨੂੰ ਗੰਦਗੀ ਦਾ ਢੇਰ ਸਮਝ ਕੇ ਤਿਆਗ ਦਿੰਦੇ ਨੇ। ਉਹਨਾਂ ਨੂੰ ਇਹ ਹੈ ਕਿ ਜੇ ਸ਼ਹੀਦ ਹੋਵਾਂਗੇ ਧਰਮ ਪਿੱਛੇ ਤਾਂ ਫਿਰ ਸਤਿਗੁਰੂ ਮਹਾਰਾਜ ਦੀ ਪ੍ਰਸੰਨਤਾ ਹੋਵੇਗੀ, ਅਕਾਲ ਪੁਰਖ ਦੀ ਪ੍ਰਸੰਨਤਾ ਹੋਵੇਗੀ ਸਾਡੇ ਤੇ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਵਾਰ ਵਾਰ ਨਮਸਕਾਰ ਕਰੀਏ, ਜਿਨ੍ਹਾਂ ਨੇ ਇੰਨੀ ਛੋਟੀ ਉਮਰ ਦੇ ਵਿੱਚ ਸ਼ਹੀਦੀ ਦਿੱਤੀ। 7 ਅਤੇ 9 ਸਾਲ ਦੀ ਅਵਸਥਾ, ਉਹਨਾਂ ਨੂੰ ਯਾਦ ਕਰੀਏ। 10ਵੇਂ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੀਏ। ਉਹ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਪਹਿਲੇ ਪਾਤਸ਼ਾਹ ਦਾ ਪਾਵਨ ਪ੍ਰਸੰਗ, ਕੱਲ ਜਿੱਥੇ ਗੁਰਾਂ ਨੇ ਇੰਨਾ ਹਰਦਾਸ ਵੈਦ ਨੂੰ ਉਪਦੇਸ਼ ਦਿੱਤਾ, ਜਿੱਥੇ ਸਰੀਰਕ ਬਿਮਾਰੀਆਂ ਨੇ ਵਾਏ ਪਿੱਤ ਕਫ ਖੂਨ ਦਾ ਵਿਗਾੜ, ਉੱਥੇ ਆਤਮਕ ਤੌਰ 'ਤੇ ਬਹੁਤ ਅੰਦਰ ਮਨ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ, ਈਰਖਾ ਦਾ ਰੋਗ, ਤ੍ਰਿਸ਼ਨਾ ਦਾ ਰੋਗ, ਵਿਸ਼ਿਆਂ ਦੇ ਰੋਗ, ਚਿੰਤਾ ਦਾ ਰੋਗ, ਮਾਇਆ ਦਾ ਰੋਗ, ਇਹ ਅੰਤਰੀਵ ਰੋਗ ਹੋਣ ਕਰਕੇ, ਮਨ ਦੀ ਇਕਾਗਰਤਾ ਨਾ ਹੋਣ ਕਰਕੇ ਫਿਰ ਸਰੀਰ ਨੂੰ ਰੋਗ ਲੱਗ ਜਾਂਦੇ ਨੇ ਅਤੇ ਬੰਦਾ ਹੌਲੀ ਹੌਲੀ ਸਰੀਰ ਤਿਆਗ ਦਿੰਦਾ, ਕਈ ਜਨਮ ਮਰਨ ਪਏ ਰਹਿੰਦੇ ਨੇ। ਕਿਸੇ ਕਿਸੇ ਨੂੰ ਸਤਿਗੁਰੂ ਸੋਝੀ ਪਾ ਕੇ ਉਹਨੂੰ ਉਪਦੇਸ਼ ਸਮਝਾਉਂਦੇ ਨੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਆਓ ਅੱਗੇ ਸਰਵਣ ਕਰੀਏ ਕਿਸ ਪ੍ਰਕਾਰ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ ਅਤੇ ਸਾਨੂੰ ਨਿਹਾਲ ਕੀਤਾ ਹੈ, ਅਰਦਾਸ ਨੂੰ ਅਤੇ ਲੱਖਾਂ ਸੰਗਤਾਂ ਨੂੰ ਸਤਿਗੁਰੂ ਨਿਹਾਲ ਕਰ ਰਹੇ ਨੇ। ਸੋ ਐਸੀ ਗੁਰਾਂ ਦੇ ਇਤਿਹਾਸ, ਐਸੀ ਕਥਾ ਜੋ ਗੁਰਾਂ ਦੀ ਇਕੱਠ ਕਥਾ ਹੈ, ਸ਼੍ਰਵਣ ਕਰੀਏ ਪਿਆਰ ਸਤਿਕਾਰ ਨਾਲ, ਰਸਨਾ ਪਵਿੱਤਰ ਕਰੀਏ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀ। ਕਮਲ ਬਦਨ ਤੇ ਬਚਨ ਸੁਣੇ ਜਾਬ,
ਕਮਲ ਵਰਗਾ ਜੋ ਬਦਨ ਹੈ, ਚਿਹਰਾ ਹੈ, ਕਮਲ ਦਾ ਰੰਗ ਬੜਾ ਸੋਹਣਾ ਹੁੰਦਾ, ਇਸੇ ਪ੍ਰਕਾਰ ਕਮਲ ਦੇ ਪੱਤੇ ਬੜੇ ਸੁੰਦਰ ਹੁੰਦੇ ਨੇ। ਕਮਲ ਦੇ ਇੱਕ ਵਿਸ਼ੇਸ਼ਤਾ ਇਹ ਕਿ ਕਮਲ ਦੀ ਡੰਡੀ ਕਾਫੀ ਲੰਬੀ, ਸੋ ਲੋਕੀ ਉਹਦੀ ਸਬਜ਼ੀ ਵੀ ਬਣਾਉਂਦੇ ਨੇ। ਇਸ ਤਰ੍ਹਾਂ ਉਹ ਜਿਹੜੀ ਡੰਡੀ ਹੈ ਉਹਦੇ ਵਿਚਕਾਰ ਮੋਰੀਆਂ ਪਾਣੀ ਦੇ ਵਿੱਚ ਰਹਿਣਾ, ਪਰ ਪਾਣੀ ਜੇ 2 ਫੁੱਟ ਹੈ ਤਾਂ ਕਮਲ ਦਾ ਫੁੱਲ 2.25 ਫੁੱਟ ਉੱਤੇ ਰਹਿੰਦਾ, ਬਰਸਾਤ ਹੋਈ ਪਾਣੀ 4 ਫੁੱਟ ਹੋ ਗਿਆ ਉਹ 4.25 ਫੁੱਟ 'ਤੇ ਰਹਿੰਦਾ, 10 ਫੁੱਟ ਪਾਣੀ ਹੋ ਜੇ ਉਹਨੇ 10.25 ਫੁੱਟ 'ਤੇ ਹੋ ਜਾਣਾ, ਜੇ 100 ਫੁੱਟ ਹੋ ਗਿਆ ਤਾਂ ਉਹਨੇ ਬਸ ਉੱਥੇ ਉਹਦਾ ਲੇਵਲ ਬਰਾਬਰ। ਇਉਂ ਕਹਿੰਦੇ ਕਿ ਕਮਲ ਨਿਰਲੇਪ ਹੁੰਦਾ, ਪਾਣੀ ਵਿੱਚ ਨਹੀਂ ਡੁੱਬਦਾ, ਇਸ ਕਰਕੇ ਉਹਦੀ ਨਿਰਲੇਪਤਾ, ਉਹਦੀ ਸੁੰਦਰਤਾ, ਉਹਦੀ ਬਣਤਰ ਕਮਲ ਦੇ ਫੁੱਲ ਦੀ ਤਰ੍ਹਾਂ, ਉਹਦੇ 'ਚ ਕਈ ਗੁਣ ਹੋਣ ਕਰਕੇ ਖੁਸ਼ਬੂ ਭਮਰਾ ਲੈਂਦਾ ਆ ਕੇ, ਸੂਰਜ ਦੇ ਚੜ੍ਹਦਿਆਂ ਹੀ ਖਿੜ ਜਾਂਦਾ, ਸੂਰਜ ਦੇ ਛੁੱਪਦਿਆਂ ਹੀ ਬੰਦ ਹੋ ਜਾਂਦਾ। ਇਸ ਤਰ੍ਹਾਂ ਕਮਲ ਦੇ ਕਈ ਗੁਣਾਂ ਨੂੰ ਲੈ ਕੇ ਕਮਲ ਬਦਨ, ਕਮਲ ਨੇਤਰ, ਕਮਲ ਹਸਤ, ਕਮਲ ਚਰਨ, ਕਮਲ, ਐਸੇ ਅੱਖਰ ਜਿਹੜੇ ਨੇ ਸਤਿਕਾਰ ਵਜੋਂ ਵਰਤੇ ਜਾਂਦੇ ਨੇ। ਕਮਲ ਬਦਨ ਤੇ ਬਚਨ ਸੁਣੇ ਜਬ, ਕਮਲ ਵਰਗੇ ਨਿਰਲੇਪ ਚਿਹਰੇ ਤੋਂ ਜਦੋਂ ਐਸੇ ਬਚਨ ਸੁਣਨਾ ਕੀਤੇ
ਵੈਦ ਵਿਚੱਛਣਾ ਨਿਮਰ ਭਇਓ ਤਬ।
ਜਿਹੜਾ ਬਹੁਤਾ ਆਪਣੇ ਆਪ ਨੂੰ ਚਤਰ ਸਮਝਦਾ ਸੀ ਵੈਦ, ਉਹ ਨਿਮਰਤਾ ਚ ਆ ਗਿਆ। ਜਦੋਂ ਗੁਰਾਂ ਨੇ ਬੜਾ ਉੱਚਾ ਉਪਦੇਸ਼ ਦਿੱਤਾ, ਉੱਚੀ ਉਪਦੇਸ਼ ਨੂੰ ਸ਼ਰਵਣ ਕਰਕੇ ਉਹਦੀ ਹਉਮੈ ਦੀ ਨਿਵਿਰਤੀ ਕਰ ਦਿੱਤੀ ਗੁਰਾਂ ਨੇ।
ਨਿਜ ਮਨ ਕੋ ਮਨ ਸਭ ਹੋਏ ਤਬ ਹੀ।
ਹੁਣ ਉਹ ਆਪਣੇ ਮਨ ਦੇ ਅੰਦਰ ਇਨਸਾਫ ਕਰਨ ਵਾਲਾ ਮੁਨਸਿਫ ਬਣ ਗਿਆ ਔਰ ਮਨ ਦੇ ਅੰਦਰ ਤੱਕੜੀ ਵਿੱਚ ਪਾ ਕੇ ਤੋਲਦਾ, ਵਿਚਾਰ ਕਰਦਾ ਕਿ ਜੋ ਗੁਰਾਂ ਨੇ ਕਿਹਾ ਅਸਲ ਵਿੱਚ ਉਹ ਗੱਲ ਸਹੀ ਹੈ। ਅਸੀਂ ਮਨੁੱਖ ਜਿਹੜੇ ਹਾਂ, ਸਾਡੇ ਅੰਦਰ ਇਹ ਰੋਗ ਭਰੇ ਪਏ ਨੇ, ਈਰਖਾ ਦੇ, ਦਵੈਸ਼ ਦੇ, ਹਉਮੈ ਦੇ, ਉਹਨਾਂ ਕਰਕੇ ਸਾਡਾ ਬਹੁਤ ਨੁਕਸਾਨ ਹੁੰਦਾ, ਸਰੀਰਾਂ ਦਾ, ਪਰਿਵਾਰਾਂ ਦਾ, ਦੇਸ਼ਾਂ ਦਾ, ਪੰਥ ਦਾ, ਕੌਮ ਦਾ। ਇਹ ਨਹੀਂ ਸਮਝਦੇ ਕਿ ਕੋਈ ਵੱਡਾ ਕਾਰਜ ਹੋ ਰਿਹਾ ਜਾਂ ਆਹ ਕੰਮ ਗੁਰਾਂ ਨੇ ਕਿੰਨੀ ਕੁਰਬਾਨੀ ਨਾਲ ਕੀਤਾ। ਸਤਿਗੁਰੂ ਬਹੁਤ ਉੱਚਾ ਉੱਠ ਕੇ ਸੋਚਦੇ ਨੇ, ਗੁਰਾਂ ਨੇ ਪੰਥ ਲਈ ਸਾਰਾ ਕੁਛ ਆਪਣਾ ਪੰਥ ਨੂੰ ਸਮਰਪਿਤ ਕਰਤਾ, ਸਰਬੰਸ ਦਾਨ ਕਰ ਦਿੱਤਾ ਤੇ ਸੰਸਾਰ ਦੇ ਲੋਕ ਮਾੜੀ ਮਾੜੀ ਗੱਲ ਪਿੱਛੇ, ਛੋਟੀ ਛੋਟੀ ਗੱਲ ਪਿੱਛੇ ਪੰਥ ਦਾ ਵੱਡਾ ਨੁਕਸਾਨ ਕਰ ਦਿੰਦੇ ਨੇ, ਘਰਾਂ ਦਾ ਨੁਕਸਾਨ ਕਰ ਦਿੰਦੇ ਨੇ, ਕੌਮ ਦਾ ਨੁਕਸਾਨ ਕਰ ਦਿੰਦੇ ਨੇ, ਦੇਸ਼ਾਂ ਦੇ ਨੁਕਸਾਨ ਹੋ ਜਾਂਦੇ ਨੇ। ਕਿਉਂਕਿ ਉਹਨਾਂ ਦੀ ਜਿਹੜੀ ਸੋਚ ਹੁੰਦੀ ਹੈ ਬੜੀ ਸੌੜੀ ਤੇ ਛੋਟੀ ਹੁੰਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਵੱਡੀ ਸੋਚ ਵਾਲਾ ਕੋਈ ਕੋਈ ਮਨੁੱਖ ਹੁੰਦਾ ਜਿਹੜਾ ਗੁਰਾਂ ਦੇ ਸਿਧਾਂਤ ਦੀ, ਉਪਦੇਸ਼ ਦੀ, ਮਹਾਰਾਜ ਦੇ ਜੋ ਬਖਸ਼ੇ ਕੀਤੇ ਆਪਾਂ ਨੂੰ, ਰਹਿਤਨਾਮੇ, ਰਹਿਤ ਮਰਿਆਦਾ, ਇਹਨਾਂ ਸਾਰੀਆਂ ਚੀਜ਼ਾਂ ਦੀ ਇੱਕ ਸੋਚ ਵੱਡੀ ਹੋਵੇ ਕਿ ਦਿੱਤਾ ਸਾਰਾ ਕੁਛ ਗੁਰਾਂ ਨੇ ਹੈ, ਦੇਣ ਵਾਲੇ ਉਹ ਨੇ, ਸੰਗਤ ਦੇਣ ਵਾਲੀ ਹੈ ਅਤੇ ਅਸੀਂ ਸਿਰਫ ਉਹਨੂੰ ਸਹੀ ਢੰਗ ਨਾਲ ਚਲਾ ਨਹੀਂ ਸਕਦੇ। ਆਪਣੇ ਕੋਲੋਂ ਕੁਛ ਵੀ ਨਹੀਂ ਦੇਣਾ, ਆਪਣੇ ਕੋਲੋਂ ਇੱਕ ਪੈਸਾ ਵੀ ਨਹੀਂ ਦੇਣਾ, ਫਿਰ ਵੀ ਨੁਕਸਾਨ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਨਸਾਨ ਨੂੰ ਬਹੁਤ ਉੱਚੀ ਸੋਚ ਨਾਲ ਉੱਪਰ ਉੱਠ ਕੇ ਈਰਖਾ ਦਵੈਸ਼ ਤੋਂ ਨਿਰਲੇਪ ਹੋ ਕੇ ਸਰਬੱਤ ਦੇ ਭਲੇ ਲਈ, ਸੰਗਤ ਦੇ ਭਲੇ ਲਈ, ਸੌ ਪੰਥ ਦੇ ਭਲੇ ਲਈ, ਉਹਨੂੰ ਉੱਪਰ ਉਠਾਉਣ ਲਈ, ਗੁਰੂ ਸਾਹਿਬ ਦਾ ਪ੍ਰਚਾਰ ਘਰ ਘਰ ਪਹੁੰਚਾਉਣ ਲਈ, ਸਾਰੀ ਦੁਨੀਆਂ ਦਾ ਭਲਾ ਕਰਨ ਲਈ ਉੱਪਰ ਉੱਠ ਕੇ ਫਿਰ ਕਾਰਜ ਕਰਨਾ ਚਾਹੀਦਾ ਹੈ।
ਕਹੇ ਜੇ ਰੋਜ ਲੱਖ ਲੀਨੇ ਸਭ ਹੀ।
ਜੋ ਕਹੇ ਸੀ ਸਾਰੇ ਰੋਜ ਰੋਗ, ਉਹ ਜਾਣ ਲਏ ਸਾਰੇ ਕਿ ਮੈਨੂੰ ਮਹਾਰਾਜ ਨੇ ਛੋਟੇ ਛੋਟੇ ਰੋਗ ਸਰੀਰ ਦੇ ਛੱਡ ਕੇ ਮਾਨਸਿਕ ਰੋਗ ਜਿਹੜੇ ਦੱਸੇ ਨੇ, ਜਿਨ੍ਹਾਂ ਮਾਨਸਿਕ ਰੋਗਾਂ ਤੋਂ ਫਿਰ ਅੱਗੇ ਪੈਦਾ ਹੁੰਦੀਆਂ ਵੱਡੀਆਂ ਸਰੀਰਕ ਬਿਮਾਰੀਆਂ, ਜਿਨ੍ਹਾਂ ਮਾਨਸਿਕ ਰੋਗਾਂ ਕਰਕੇ, ਹਉਮੈ ਦੇ ਹੋਣ ਕਰਕੇ ਜੰਮਣਾ ਅਤੇ ਮਰਨਾ ਪੈਂਦਾ, ਇਹਨਾਂ ਕਰਕੇ ਹੀ ਸਾਡਾ ਆਪਣਾ ਸਾਰਾ ਨੁਕਸਾਨ ਹੁੰਦਾ। ਇਉਂ ਇੱਕ ਸੋਝੀਵਾਨ ਪੁਰਸ਼ ਬਣਾ ਦਿੱਤਾ।
ਕਰ ਬਿਬ ਬੰਦਤ ਬਿਨੈ ਬਖਾਨੀ।
ਬਿਬ ਹੁੰਦਾ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਇਸ ਪ੍ਰਕਾਰ।
ਓ ਹੇਰਿਓ ਹੋਇ ਕਰ ਅਣਜਾਨੀ।
ਮੈਂ ਦੇਖਿਆ ਸੀ ਅਣਜਾਣ ਬਣ ਕੇ, ਜਾਣ ਨਹੀਂ ਸੀ ਸਕਿਆ, ਅਣਜਾਣ ਸੀ ਪਹਿਲਾਂ।
ਜਸ ਇੱਛਾ ਕਰੀਏ ਤਸ ਲੀਲਾ।
ਸੋ ਜਿਹੀ ਜੀ ਇੱਛਾ ਕਰਦੇ ਹੋ ਉਹੀ ਜੀ ਲੀਲਾ ਕਰਦੇ ਹੋ।
ਮਹਾਂਪੁਰਖ ਤੁਮ ਗੁਣੀ ਗਹੀਲਾ।
ਆਪ ਜੀ ਬਹੁਤ ਵੱਡੇ ਹੋ, ਗੁਣਾਂ ਦੇ ਖਜ਼ਾਨੇ ਹੋ, ਮਹਾਨ ਪੁਰਖ ਹੋ, ਸਾਡੀ ਸਮਝ ਵਿੱਚ ਤਾਂ ਕਦੇ ਇਹ ਗੱਲਾਂ ਆਈਆਂ ਹੀ ਨਹੀਂ ਹਨ।
ਤੁਮਰੇ ਬਚਨ ਨਾ ਮੋਹੇ ਅਵਿਦਿਆ।
ਤੁਹਾਡੇ ਜਿਹੜੇ ਬਚਨ ਮਹਾਰਾਜ ਅਮੋਲਕ ਬਚਨ ਨੇ, ਇਹਨਾਂ ਦੇ ਨਾਲ ਮੇਰੇ ਅੰਦਰ ਜਿਹੜੀ ਅਵਿਦਿਆ ਪਈ ਹੋਈ ਸੀ ਮਨ ਦੇ ਵਿੱਚ,
ਮਾਨ ਲਛ ਜਾ ਕਿੰਨੀ ਭਿੱਦਿਆ,
ਜਿਵੇਂ ਨਿਸ਼ਾਨੇ ਦੇ ਉੱਤੇ ਜਾ ਕੇ ਤੀਰ ਵੱਜਦਾ ਹੈ, ਤੁਹਾਡੇ ਬਚਨ ਮੇਰੇ ਮਨ ਦੇ ਉੱਤੇ ਇਸ ਤਰ੍ਹਾਂ ਜਾ ਕੇ ਵੱਜੇ।
ਆਮੀ ਹੋਵਨ ਬਹੁਰ ਅਨਾਮੀ,
ਇਹ ਜਿਹੜਾ ਹੈ ਆਮੀ ਹੁੰਦਾ ਰੋਗ ਅਤੇ ਬਹੁਰ ਅਨਾਮੀ, ਫਿਰ ਮੈਨੂੰ ਆਪ ਨੇ ਕਰ ਦਿੱਤਾ ਅਰੋਗ, ਕਿਉਂਕਿ ਇਸ ਪ੍ਰਕਾਰ ਆਮੀ ਆਮ ਕਹਿੰਦੇ ਰੋਗ ਨੂੰ ਆਮੀ ਅਤੇ ਅਨਾਮੀ, ਇਸੇ ਤਰ੍ਹਾਂ ਹੀ ਨਾ ਆਮ ਜਦੋਂ ਕਈ ਵਾਰ ਅੰਤਰੀ ਅਰਥ ਚੱਲਦੇ ਹੁੰਦੇ ਨੇ ਮੂਲ ਮੰਤਰ ਚ, ਸੱਤ ਦਾ ਅਰਥ ਕਰਨਾ ਸੱਤ, ਸੱਤ ਸਰੂਪ ਹੈ, ਨਾਮ ਦੇ ਕੰਨੇ ਚ ਵੈੜਾ ਨਿਕਾਲ ਕੇ ਫਿਰ ਅਰਥ ਬਣਦਾ ਨਾ ਆਮ। ਆਮ ਉੱਥੇ ਰੋਗ ਨੂੰ ਕਹਿੰਦੇ, ਨਾ ਉਹਨੂੰ ਕੋਈ ਰੋਗ ਹੈ ਪਰਮਾਤਮਾ ਨੂੰ। ਇਸ ਕਰਕੇ ਬਹੁਤ ਸਾਰੇ ਅਰਥ ਨੇ ਜਿਹੜੇ ਕਿਤੋਂ ਨਾ ਕਿਤੋਂ ਕਿਤੋਂ ਨਾ ਆ ਕੇ ਜੋੜ ਮੇਲ ਖਾ ਜਾਂਦੇ ਨੇ। ਸੋ ਇਹ ਐਸੇ ਅਨੁਭਵ ਦੇ ਦੁਆਰਾ ਆਤਮਕ ਅਰਥ ਜਦੋਂ ਮਹਾਂਪੁਰਸ਼ ਕਰਦੇ ਨੇ, ਬੁੱਧੀਵਾਨਾਂ ਦੀ ਸਮਝ ਤੋਂ ਪਰੇ ਹੁੰਦੇ ਨੇ, ਇਸੇ ਕਰਕੇ ਉਹ ਕਹਿੰਦੇ ਇਹ ਅਰਥ ਬਣਦਾ ਨਹੀਂ, ਐਸਾ ਹੋ ਨਹੀਂ ਸਕਦਾ। ਇੱਥੋਂ ਇਹ ਚੀਜ਼ ਹੁਣ ਪ੍ਰਗਟ ਕੀਤੀ ਕਿ ਆਮੀ ਆਮ ਹੁੰਦਾ ਰੋਗ ਅਤੇ ਅਨਾਮ ਹੁੰਦਾ ਰੋਗ ਤੋਂ ਰਹਿਤ ਕਰਨਾ।
ਲਖ ਲਈਏ ਗਤ ਸਭ ਹੋਏ ਤਬ ਸਾਮੀ,
ਇਸ ਕਰਕੇ ਸਾਰੀ ਜਿਹੜੀ ਸੀ ਆਪ ਜੀ ਦੀ ਅਵਸਥਾ ਤੋਂ ਜਾਣ ਲਈ ਹੈ ਹਾਲਤ, ਆਪ ਜੀ ਦੀ ਸ਼ਾਮੀ ਭਾਵ ਸ਼ਰਨ ਵਿੱਚ ਪੈ ਕੇ, ਤੁਹਾਡੀ ਸ਼ਰਨ ਵਿੱਚ ਪੈ ਕੇ ਮੈਂ ਸਾਰੀ ਗੱਲ ਜਾਣ ਲਈ।
ਅਬ ਮੁਝ ਪਰ ਇਹ ਕਰਨਾ ਕਰੀਏ,
ਹੁਣ ਆਪ ਜੀ ਮੇਰੇ ਉੱਤੇ ਕਿਰਪਾ ਕਰਕੇ ਮਿਹਰ ਕਰੋ ਜੀ।
ਮਨ ਕੋ ਰੋਗ ਸਗਲ ਪਰ ਹਰੀਏ,
ਮਹਾਰਾਜ ਜੀ ਬਾਹਰਲੇ ਸਰੀਰਕ ਰੋਗਾਂ ਦੀ ਦਵਾਈ ਤਾਂ ਵੱਖਰੀ ਹੈ, ਇਹ ਤਾਂ ਅੱਜ ਹੀ ਪਤਾ ਲੱਗਿਆ ਕਿ ਮਨ ਨੂੰ ਵੀ ਰੋਗ ਲੱਗੇ ਹੋਏ ਨੇ, ਤੇ ਹੁਣ ਕਿਰਪਾ ਕਰੋ ਦਵਾਈ ਤਾਂ ਦਿਓ, ਫਿਰ ਮਨ ਦੇ ਰੋਗ ਮੇਰੇ ਦੂਰ ਹੋ ਜਾਣ ਜੀ।
ਸ੍ਰੀ ਗੁਰ ਕਹਿਓ ਕਰੋ ਸਤਸੰਗਾ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਦੀ ਨਿਵਿਰਤੀ ਲਈ ਸਤਸੰਗ ਬਣਾਈ ਹੈ, ਸਤਸੰਗਤ ਦੇ ਵਿੱਚ ਜਿਹੜਾ ਬਹਿਣਾ ਜਾ ਕੇ ਇੱਕ ਬਰਾਬਰ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ, ਸਾਰੇ ਇੱਕੋ ਥਾਂ ਤੇ ਬੈਠਣ ਵਾਲੇ, ਇੱਕੋ ਉਪਦੇਸ਼ ਦੀ ਵਰਖਾ, ਬਾਹਰ ਸਭ ਕੁਛ ਛੱਡ ਕੇ ਤਨ ਦੀ ਹੰਗਤਾ ਮਮਤਾ, ਆਪਣੀ ਵਿਦਿਆ ਦਾ ਮਾਣ ਧਨ ਦਾ ਹੰਕਾਰ, ਇੱਕੋ ਥਾਂ ਤੇ ਬਹਿਣਾ। ਹਰ ਇੱਕ ਮਾਈ ਭਾਈ ਨੇ ਗਰੀਬ ਅਮੀਰ ਛੋਟਾ ਵੱਡਾ, ਬਜ਼ੁਰਗ ਹੈ ਬੱਚਾ ਹੈ, ਸੋ ਇਸੇ ਪ੍ਰਕਾਰ ਸਾਰੀਆਂ ਵੱਡੀਆਂ ਮਾਤਾਵਾਂ ਭੈਣਾਂ ਬੱਚੀਆਂ ਸਭ ਨੇ ਇੱਕ ਥਾਂ ਦੇ ਉੱਤੇ ਬਹਿ ਕੇ ਜਦੋਂ ਗੁਰਾਂ ਦਾ ਉਪਦੇਸ਼ ਸੁਣਿਆ, ਅਤੇ ਉਹ ਸਰੀਰਕ ਉਪਦੇਸ਼ ਨਹੀਂ ਆਤਮਕ ਉਪਦੇਸ਼ ਜਦੋਂ ਲਿਆ, ਉਸ ਵਕਤ ਉੱਥੇ ਸੰਗਤ ਵਿੱਚ ਬਹਿ ਕੇ ਹੰਗਤਾ ਦੀ ਨਿਵਿਰਤੀ ਹੁੰਦੀ ਹੈ।
ਦਿਨ ਥੋਰਨ ਮੈਂ ਹੋਵੇ ਭੰਗਾ,
ਇਹ ਥੋੜਿਆਂ ਦਿਨਾਂ ਦੇ ਵਿੱਚ ਮਨ ਦੇ ਸਾਰੇ ਰੋਗ ਹੌਲੀ ਹੌਲੀ ਜੇ ਸਹੀ ਢੰਗ ਨਾਲ ਸਿੱਖ ਜਾਵੇ ਸੰਗਤ ਵਿੱਚ, ਇਹ ਜਾਣ ਕੇ ਕਿ ਮੈਂ ਮਾਨਸਿਕ ਰੋਗ ਦੂਰ ਕਰਨੇ ਨੇ ਆਪਣੇ, ਫਿਰ ਇਹ ਦੂਰ ਹੋ ਜਾਂਦੇ ਨੇ। ਜੇ ਜਗਿਆਸੂ ਬਣ ਕੇ ਸ਼ਰਧਾਲੂ ਬਣ ਕੇ ਜਾਵੇ, ਸ਼ਰਧਾ ਨਾਲ ਜਾਵੇ, ਤੇ ਜੇ ਇਹਨਾਂ ਰੋਗਾਂ ਨੂੰ ਜਾਈਏ, ਜੇ ਵੈਸੇ ਹੀ ਘੁੰਮ ਕੇ ਹੀ ਜਾਣਾ ਗੇੜਾ ਜਿਹਾ ਲਾ ਕੇ, ਫਿਰ ਹੋਰ ਗੱਲ ਹੈ। ਜੇ ਆਪਾਂ ਇੱਛਾ ਕਰਕੇ ਜਾਈਏ ਮਹਾਰਾਜ ਕੋਲ ਚੱਲੇ ਮੇਰਾ ਰੋਗ ਹਟਾ ਦਿਓ ਅੰਦਰੋਂ ਬਾਹਰੋਂ, ਆਦੀ ਵਿਆਧੀ ਉਪਾਧੀ, ਇਹ ਮਹਾਰਾਜ ਕਿਰਪਾ ਕਰਕੇ ਰੋਗ ਦੂਰ ਕਰ ਦਿਓ, ਤਾਂ ਫਿਰ ਠੀਕ ਹੈ। ਜੇ ਐਵੇਂ ਜਿਵੇਂ ਕੋਈ ਹੌਸਪੀਟਲ ਗਿਆ, ਕਮਰੇ ਕੁਮਰੇ ਦੇਖੇ, ਡਾਕਟਰ ਕੀ ਕਰਦੇ ਬੈਠੇ, ਘੁੰਮ ਘੁੰਮਾ ਕੇ ਆ ਗਿਆ, ਕਿਸੇ ਨੂੰ ਮਿਲਿਆ ਨਹੀਂ, ਰੋਗ ਨਹੀਂ ਦੱਸਿਆ, ਤੇ ਫਿਰ ਆਖੇ ਹੌਸਪੀਟਲ ਵੀ ਜਾ ਆਇਆ, ਡਾਕਟਰ ਵੀ ਸਾਰੇ ਦੇਖੇ ਆ, ਪਰ ਮੇਰਾ ਰੋਗ ਤਾਂ ਕਿਸੇ ਨੇ ਹਟਾਇਆ ਨਹੀਂ, ਮਿਲਿਆ ਤਾਂ ਕਿਸੇ ਨੂੰ ਨਹੀਂ, ਪੁੱਛਿਆ ਕਿਸੇ ਨੂੰ ਨਹੀਂ, ਸਲਾਹ ਨਹੀਂ ਲਈ ਕਿਸੇ ਦੀ, ਉਪਦੇਸ਼ ਨਹੀਂ ਲਿਆ। ਇਸੇ ਤਰ੍ਹਾਂ ਸੰਗਤ ਵਿੱਚ ਆ ਕੇ ਸਿਰਫ ਮੱਥਾ ਟੇਕਿਆ, ਇੱਧਰ ਉੱਧਰ ਦੇਖਿਆ, ਪਰਿਕਰਮਾ ਕੀਤੀ, ਉੱਥੇ ਤਾਂ ਫਲਾਨਾ ਬੈਠਾ ਸੀ, ਉੱਥੇ ਤਾਂ ਆਹ ਸੀ, ਉੱਥੇ ਆਹ ਨਹੀਂ ਠੀਕ ਸੀ ਕਰਕੇ ਇਹ ਨਹੀਂ ਸੁਣਿਆ ਕਿ ਉਪਦੇਸ਼ ਗੁਰੂ ਦਾ ਬਹੁਤ ਵੱਡਾ ਉਪਦੇਸ਼ ਲੈਣ ਗਿਆ। ਅੱਜ ਉੱਥੇ ਲੰਗਰ 'ਚ ਦਾਲ ਬਣੀ ਸੀ, ਅੱਜ ਆਹ ਸਬਜ਼ੀ ਬਣੀ ਸੀ, ਅੱਜ ਉੱਥੇ ਮੈਨੂੰ ਪ੍ਰਸ਼ਾਦ ਠੰਡਾ ਮਿਲਿਆ। ਇਉਂ ਨੁਕਤਾਚੀਨੀ ਜੀ ਕਰ ਕਰਾ ਕੇ ਬਾਹਰੀ ਬਾਹਰੀ ਚੀਜ਼ਾਂ ਦੇਖ ਦਿਖਾ ਕੇ ਗੁਰਾਂ ਦੇ ਉਪਦੇਸ਼ ਤੋਂ ਹੀਣਾ ਹੀ ਮੁੜ ਗਿਆ।
ਮਨ ਸੁਖ ਪਾਏ ਕਰੀ ਪਦ ਬੰਦਨ,
ਫਿਰ ਇਸ ਤਰੀਕੇ ਨਾਲ ਮਨ ਦੇ ਅੰਦਰ ਬਹੁਤਾ ਸੁਖ ਪਾਇਆ ਗੁਰਾਂ ਦਾ ਉਪਦੇਸ਼ ਸੁਣ ਕੇ। ਮਹਾਰਾਜ ਜੀ ਦੇ ਚਰਨਾਂ ਕਮਲਾਂ ਤੇ ਆਪਣਾ ਮੱਥਾ ਐਨ ਪਿਆਰ ਨਾਲ ਲਾ ਕੇ ਮੱਥਾ ਟੇਕਿਆ।
ਮਹਿਮਾ ਜਾਣੇ ਕੁਮਤ ਨਿਕੰਦਨ,
ਸੋ ਜਾਣ ਲਈ ਮਹਿਮਾ ਕਿ ਇਹ ਜਿਹੜੀ ਖੋਟੀ ਬੁੱਧੀ ਦੇ ਨਾਸ਼ ਕਰਨ ਵਾਲੇ ਨੇ ਸਤਿਗੁਰੂ ਸਾਡੇ, ਇਉਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ।
ਸਦਨ ਸੇਵਿਓ ਸਤ ਸੰਗਾ,
ਫਿਰ ਸਦਨ ਗਏ ਆਪਣੇ ਭਾਵ ਘਰੇ ਜਾ ਕੇ ਸਲਾਹ ਕਰਤੀ ਭਈ ਆਪਾਂ ਨੂੰ ਸਤਸੰਗਤ ਵਿੱਚ ਜਾਣਾ ਚਾਹੀਦਾ ਸਾਰਿਆਂ ਨੂੰ, ਇਉਂ ਫਿਰ ਸਤਸੰਗਤ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੁਕਤੀ ਦੇ ਯੋਗ ਹੋ ਗਿਆ, ਭਰਮ ਜਿਹੜਾ ਸੀ ਭੰਗ ਹੋ ਗਿਆ, ਭਰਮ ਟੁੱਟ ਗਿਆ ਮਨ ਦਾ ਕਿ ਪਹਿਲਾਂ ਜੋ ਮੈਂ ਸੋਚਦਾ ਸੀ ਕਿ ਮੈਂ ਹੀ ਹਾਂ ਬਸ, ਦੂਜਾ ਹੈ ਹੀ ਨਹੀਂ। ਸੋ ਜਿਵੇਂ ਕੋਈ ਕਹਿੰਦੇ ਨੇ ਵੈਦ ਸੀ ਉਹ ਜਿਹਨੂੰ ਪੁੜੀ ਦੇ ਦਿੰਦਾ ਸੀ, ਮਜਾਲ ਹੈ ਕਿ ਬੰਦਾ ਨਾ ਠੀਕ ਹੋਵੇ, ਬੜਾ ਮਾਹਰ ਸੀ ਉਹ। ਲੋਕ ਇਲਾਕੇ ਦੇ ਉਹਦੇ ਕੋਲ ਆਉਂਦੇ ਸੀਗੇ ਥਾਂ ਥਾਂ ਤੋਂ, ਜਿਹਨੂੰ ਵੀ ਇੱਕ ਵਾਰ ਮਰਦੇ ਮਰਦੇ ਨੂੰ ਪੁੜੀ ਮੂੰਹ ਚ ਪਾ ਦੇਣੀ ਉਹਨੇ ਜਿਉਂਦਾ ਹੋ ਜਾਣਾ, ਇੰਨਾ ਮਾਹਰ ਵੈਦ। ਸੋ ਇੱਕ ਬੰਦੇ ਦੇ ਉਹਨੇ ਪੁੜੀ ਪਾਈ, ਚੁੱਕ ਕੇ ਲੈ ਕੇ ਗਏ ਸਾਰੇ ਜਾਣੇ। ਜਦੋਂ ਅਖੀਰਲੇ ਸਵਾਸਾਂ ਤੇ ਪੁੜੀ ਪਾਈ ਪਰ ਮੂੰਹ ਚ ਪੁੜੀ ਗਈ, ਫੇਰ ਵੀ ਚੜਾਈ ਕਰ ਗਿਆ ਵੈਦ। ਕਹਿੰਦਾ ਮੇਰੀ ਇਸ ਪੁੜੀ ਨਾਲ ਅੱਜ ਤੱਕ ਕੋਈ ਮਰਿਆ ਨਹੀਂ, ਵੀ ਹੁਣ ਮੈਨੂੰ ਵੀ ਜਿਉਣ ਦਾ ਅਧਿਕਾਰ ਨਹੀਂ। ਜਾ ਕੇ ਜਦੋਂ ਨਦੀ ਚ ਛਾਲ ਮਾਰਨ ਲੱਗਿਆ, ਧਰਮ ਰਾਜਾ ਉੱਥੇ ਪ੍ਰਗਟ ਹੋ ਕੇ ਕਹਿੰਦਾ ਰੁਕ ਜਾ, ਮਰਨਾ ਨਹੀਂ। ਆਪ ਹੱਥ ਖੋਲ ਕੇ ਦਿਖਾਇਆ, ਕਹਿੰਦਾ ਆਹ ਦੇਖ ਦਵਾਈ ਤਾਂ ਮੇਰੇ ਹੱਥ ਚ, ਜਿਹੜੀ ਤੂੰ ਉਹਦੇ ਮੂੰਹ ਚ ਪਾਈ ਸੀ ਮੈਂ ਹੱਥ ਅੱਗੇ ਕਰ ਲਿਆ ਸੀ। ਉਹ ਬੰਦੇ ਦਾ ਸਮਾਂ ਆ ਗਿਆ ਸੀ, ਤੂੰ ਰੱਬ ਤਾਂ ਨਹੀਂ ਹੈਗਾ, ਜਿਹਦਾ ਸਮਾਂ ਆ ਜਾਂਦਾ ਉਹਨੂੰ ਤਾਂ ਅਸੀਂ ਲੈ ਕੇ ਜਾਣਾ ਹੁੰਦਾ, ਇਸ ਕਰਕੇ ਦਵਾਈ ਆ ਮੇਰੇ ਕੋਲੇ ਹੈ, ਮੈਂ ਇਹ ਗੱਲ ਮੰਨਦਾ ਕਿ ਤੇਰੀ ਦਵਾਈ ਬਹੁਤ ਅੱਛੀ ਹੈ, ਰੱਬ ਨੇ ਤੇਰੇ ਤੇ ਮਿਹਰ ਕੀਤੀ ਹੈ, ਪਰ ਰੱਬ ਦੀ ਮਿਹਰ ਵਿੱਚ ਸਮਝਿਆ ਕਰ। ਤੈਨੂੰ ਵੀ ਹਉਮੈ ਬੜੀ ਹੋ ਗਈ ਸੀ ਕਿ ਮੈਂ ਬੰਦਾ ਮਰਨੋਂ ਬਚਾ ਲੈਂਦਾ, ਮੈਂ ਬੰਦੇ ਨੂੰ ਕੁਛ ਹੋਣ ਨਹੀਂ ਦਿੰਦਾ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੀ ਹਉਮੈ ਹੋ ਹੀ ਜਾਂਦੀ ਹੌਲੀ ਹੌਲੀ, ਪਰ ਇਹਦਾ ਹੁਣ ਭਰਮ ਦੂਰ ਹੋ ਗਿਆ, ਸਤਸੰਗਤ ਵਿੱਚ ਜਾਣ ਲੱਗ ਪਿਆ। ਇਹ ਵੈਦਗਿਰੀ ਆਪਣੀ ਥਾਂ ਹੈ, ਡਾਕਟਰੀ ਆਪਣੀ ਥਾਂ ਹੈ, ਇੰਜੀਨੀਅਰ ਬਣ ਗਿਆ ਆਪਣੀ ਥਾਂ ਹੈ, ਦੁਨਿਆਵੀ ਪੜ੍ਹਾਈ ਆਪਣੀ ਥਾਂ ਹੈ, ਪੈਸਾ ਆਪਣੀ ਥਾਂ ਹੈ, ਰਿਸ਼ਤੇਦਾਰੀ ਆਪਣੀ ਥਾਂ ਹੈ, ਪਰ ਸਤਸੰਗਤ ਸਭ ਤੋਂ ਸ਼੍ਰੋਮਣੀ ਆਪਣੀ ਥਾਂ ਹੈ। ਸਤਸੰਗਤ ਵਰਗੀ ਕੋਈ ਚੀਜ਼ ਨਹੀਂ ਹੈ। ਜੇ ਕੋਈ ਕਹੇ ਕਿ ਸਤਸੰਗਤ ਦੀ ਮੈਨੂੰ ਤਾਂ ਲੋੜ ਹੀ ਨਹੀਂ ਹੈ, ਇੱਥੇ ਤਾਂ ਚੱਲ ਜਾਂਦੀਆਂ ਗੱਲਾਂ, ਗਾਹਾਂ ਨਹੀਂ ਚੱਲਦੀਆਂ। ਜਿਹੜਾ ਫੈਸਲਾ ਜੋ ਅਕਾਲ ਪੁਰਖ ਨਿਰੰਕਾਰ ਨੇ ਕਾਨੂੰਨ ਬਣਾਏ ਨੇ, ਉਹਨਾਂ ਤੋਂ ਅਸੀਂ ਸਾਰੇ ਜਣੇ ਮੁਨਕਰ ਨਹੀਂ ਹੋ ਸਕਦੇ। ਭਾਵੇਂ ਕੋਈ ਕਿੱਡਾ ਹੀ ਸਮਝੇ ਆਪਣੇ ਆਪ ਨੂੰ, ਸਤਿਗੁਰੂ ਜਦੋਂ ਆਪ ਸਤਸੰਗਤ ਚ ਬੈਠਦੇ ਨੇ, ਇਹਨਾਂ ਨਾਲੋਂ ਤਾਂ ਨਹੀਂ ਵੱਡਾ ਮਨੁੱਖ, ਸਤਿਗੁਰੂ ਆਪ ਬੈਠਦੇ ਨੇ, ਗੁਰੂ ਨਾਨਕ ਸਾਹਿਬ ਆਪ ਬੈਠਦੇ ਰਹੇ। ਗੁਰੂ ਅੰਗਦ ਦੇਵ ਜੀ ਕਹਿ ਸਕਦੇ ਭਾਈ ਅਸੀਂ ਚਲੋ ਕਰਦੇ ਹਾਂ ਆਰਾਮ, ਇੱਥੇ ਸੰਗਤ ਕਰ ਲਓ, ਇਉਂ ਤਾਂ ਨਹੀਂ ਹੋਈ। ਜਦੋਂ ਸਤਿਗੁਰੂ ਬੈਠਦੇ ਨੇ ਤਾਂ ਸਾਰਿਆਂ ਨੂੰ ਬੈਠਣ ਦਾ ਅਧਿਕਾਰ ਹੈ ਸੰਗਤ ਵਿੱਚ। ਇਉਂ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਜਦੋਂ ਵੈਦ ਬੈਠਣ ਲੱਗ ਪਿਆ ਤਾਂ ਉਹਦੀ ਹਉਮੈ ਦੀ ਨਿਵਿਰਤੀ ਹੋ ਗਈ।
ਮੋਖ ਉਚਿਤ ਪਾ ਔਰ ਭ੍ਰਮ ਭੰਗਾ,
ਇਉਂ ਮਨ ਦਾ ਭਰਮ ਜਿਹੜਾ ਸੀ ਦੂਰ ਹੋ ਗਿਆ, ਮੁਕਤੀ ਦੇ ਯੋਗ ਹੋ ਗਿਆ।
ਦੋਹਰਾ ਅਸਵਿਧ ਵੈਦ ਉਧਾਰ ਕਰ ਸ੍ਰੀ ਗੁਰ ਕਰੁਣਾ ਖਾਨ,
ਇਸ ਤਰ੍ਹਾਂ ਦਾ ਉਧਾਰ ਕਰਕੇ ਵੈਦ ਦਾ, ਕਰੁਣਾ ਦੀ ਖਾਨ, ਕਿਰਪਾ ਦੀ ਖਾਨ, ਸਤਿਗੁਰ ਨਾਨਕ ਦੇਵ ਜੀ ਮਹਾਰਾਜ
ਸਦਾ ਬਦਨ ਤੇ ਨਾਮ ਜਪ ਧਰ ਹੋ ਹਿਰਦੇ ਨਿਤ ਧਿਆਨ
ਸਦਾ ਹੀ ਬਦਨ ਤੋਂ ਭਾਵ ਮੁੱਖ ਤੋਂ ਨਾਮ ਜਪੋ ਉਹਨਾਂ ਦਾ ਗੁਰੂ ਨਾਨਕ ਸਾਹਿਬ ਦਾ ਧਿਆਨ ਧਰ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
ਦੋਹਰਾ ਸ੍ਰੀ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ
ਸੁਖਾਂ ਦੇ ਸਮੁੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਮੇਰੀ ਕਵੀ ਜੀ ਕਹਿੰਦੇ ਦੋਵੇਂ ਹੱਥ ਜੋੜ ਕੇ ਬਾਰ 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 ਨਮਸਕਾਰ ਹੈ ਜੀ
ਜਿਸ ਕਰਨਾ ਤੇ ਵੱਡ ਅੱਗੇ ਪਾਵ ਹੈ ਗਤ ਬਿਸਰਾਮ
ਜਿਨ੍ਹਾਂ ਦੀ ਕਿਰਪਾ ਨਾਲ ਵੱਡੇ ਵੱਡੇ ਪਾਪੀ ਜਿਉਂਦਿਆਂ ਹੀ ਆਤਮਕ ਆਰਾਮ ਪਾਉਂਦੇ ਨੇ ਅਤੇ ਮਰ ਕੇ ਮੁਕਤੀ ਪਾਉਂਦੇ ਨੇ ਜਿਉਂਦੇ ਜੀ ਉਹਨਾਂ ਨੂੰ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤਾਂ ਆਤਮਕ ਸੁਖ ਪਾ ਲੈਂਦੇ ਨੇ ਮਰਨ ਤੋਂ ਬਾਅਦ ਸੱਚਖੰਡ ਜਾ ਕੇ ਗੁਰਾਂ ਦੇ ਚਰਨਾਂ ਚ ਬਿਰਾਜਮਾਨ ਹੁੰਦੇ ਹਨ
ਭਾਈ ਤੇ ਕਰਨਾ ਕੀ ਹਮਰੇ ਟੇਕੂ
ਸਤਿਗੁਰੂ ਮਿਹਰ ਦਾ ਭਰੋਸਾ ਤੇ ਫਲ ਕੀ ਹੈ ਚੌਪਈ ਉਚਾਰਨ ਕਰਦੇ ਨੇ ਕਵੀ ਜੀ ਤੇ ਕਰਨਾ ਕੀ ਹਮਰੇ ਟੇਕੂ ਉਹਨਾਂ ਦੀ ਕਿਰਪਾ ਦੀ ਟੇਕ ਆਸਰਾ ਅਸੀਂ ਮਨ ਦੇ ਅੰਦਰ ਲਿਆ ਹੋਇਆ ਹੈ ਮਹਾਰਾਜ ਦਾ ਆਸਰਾ ਰੱਖਦੇ ਹਾਂ
ਸਮਤ ਨਾ ਯੋਗਤ ਨਾ ਮੁਝ ਔਰ ਏਕੂ
ਕਿਉਂਕਿ ਮੈਨੂੰ ਤਾਂ ਨਾ ਤਾਂ ਕੋਈ ਸ੍ਰੇਸ਼ਠ ਮਤੀ ਹੈ ਮੇਰੇ ਦਿਲ ਵਿਚ ਸ੍ਰੇਸ਼ਠ ਕੋਈ ਬੁੱਧੀ ਨੀ ਕੋਈ ਨਾ ਕੋਈ ਮੈਨੂੰ ਇਹ ਪਤਾ ਕਿ ਮੈਂ ਕਰਨਾ ਕੀ ਹੈ
ਰੋਚੇ ਉੱਚੇ ਮਨ ਕੀ ਮਤ ਕੀ ਰਾ
ਮੇਰੇ ਰੁਚੀ ਤਾਂ ਬਹੁਤ ਵੱਡੀ ਹੈ ਕਿ ਗੁਰਾਂ ਦਾ ਇਤਿਹਾਸ ਲਿਖਾਂ ਪਰ ਮਤ ਦਾ ਤਾਂ ਮੈਂ ਬਿਲਕੁਲ ਹੀ ਕੀੜਾ ਕੰਗਾਲ ਹੀ ਹੈ ਨਾ ਹੋਛੀ ਜੀ ਮਤ ਹੈ ਮੇਰੀ ਊ ਤਮੰਨਾ ਹੈ ਕਵੀ ਜੀ ਦੀ ਕਹਿੰਦੇ ਲਿਖਾਂ ਇਤਿਹਾਸ ਜਿੱਡੇ ਵੱਡੇ ਗੁਰੂ ਨਾਨਕ ਦੇਵ ਜੀ ਪਰ ਕਹਿੰਦੇ ਮੈਂ ਤਾਂ ਕੀੜਾ ਤੁੱਛ ਜੀ ਬੁੱਧੀ ਵਾਲਾ ਮੈਂ ਤੁਹਾਡਾ ਇਤਿਹਾਸ ਕਿਵੇਂ ਲਿਖ ਸਕਦਾ ਜੀ
ਮਿਲੇ ਨਾ ਕੌਡੀ ਚਾਹੋ ਹੀਰਾ
ਹਾਂ ਕੌਡੀ ਨੀ ਜਿਹੜੇ ਬੰਦੇ ਨੂੰ ਮਿਲਦੀ ਉਹ ਹੀਰਾ ਭਾਲਦਾ ਫਿਰੇ ਉਹ ਹਾਲਤ ਮੇਰੀ ਹੈ
ਜਿਉਂ ਜਿਉਂ ਮਤ ਦੇ ਮੁਝ ਹੈ ਬੁਲਾਈ
ਸੱਚੇ ਪਾਤਸ਼ਾਹ ਜਿਵੇਂ ਜਿਵੇਂ ਤੁਸੀਂ ਮੈਨੂੰ ਮਤ ਦਿਓਗੇ ਨਾ ਬੁਲਵਾਓਗੇ ਮੈਥੋਂ ਕਵਿਤਾ ਲਿਖਵਾਓਗੇ ਆਪਣੇ ਇਤਿਹਾਸ ਨੂੰ ਆਪਣੇ ਜੀਵਨ ਨੂੰ ਮੈਨੂੰ ਸੋਝੀ ਦੇ ਕੇ ਜਿਵੇਂ ਜਿਵੇਂ ਆਪ ਲਿਖਵਾਓਗੇ ਜੀ
ਲਿਖੋ ਕਥਾ ਸੁਖਦਾਈ
ਉਸੇ ਉਸੇ ਪ੍ਰਕਾਰ ਮੈਂ ਇਹ ਕਥਾ ਜਿਹੜੀ ਸੁਖਾਂ ਦੇ ਦੇਣ ਵਾਲੀ ਜੀ ਲਿਖਾਂਗਾ ਤੁਸੀਂ ਮੈਥੋਂ ਲਿਖਵਾਉਣੀ ਹੈ ਜਿਉਂ ਬੁਲਾਵ ਹੈ ਤੇ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਮਹਾਰਾਜ ਵੀ ਐਸਾ ਸਿਧਾਂਤ ਲਿਖਦੇ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ
ਸਖਤ ਨਹੀਂ ਇੱਕ ਪਦ ਰਚਨਾ ਕੀ
ਮਹਾਰਾਜ ਮੇਰੇ ਵਿੱਚ ਤਾਂ ਇੱਕ ਮਾੜਾ ਮੋਟੀ ਦੋ ਲਾਈਨਾਂ ਲਿਖਣ ਦੀ ਵੀ ਹਿੰਮਤ ਨਹੀਂ ਹੈਗੀ ਸ਼ਕਤੀ ਨਹੀਂ ਹੈਗੀ ਸੋਝੀ ਨਹੀਂ ਹੈਗੀ ਇਹ ਕਵੀ ਜੀ ਨਾਲੇ ਇੰਨੇ ਵੱਡੇ ਕਵੀ ਹੋਏ ਨੇ ਫੇਰ ਵੀ ਇੰਨੀ ਨਿਮਰਤਾ ਉਹਨਾਂ ਦੇ ਅੰਦਰ ਹੈ ਕਿ ਦੇਖੋ ਸੰਗਤ ਦੀ ਅਦਾਲਤ ਫੈਸਲਾ ਕਰੂਗੀ ਵੀ ਇਹ ਕਥਾ ਚੰਗੀ ਹੈ ਕਿ ਮਾੜੀ ਹੈ ਬਹੁਤ ਲੋਕੀ ਰੌਲਾ ਪਾਉਂਦੇ ਨੇ ਇਹ ਕਥਾ ਜੀ ਬੰਦ ਹੋਣੀ ਚਾਹੀਦੀ ਹੈ ਇਸ ਕਥਾ ਚ ਆਹ ਨੀ ਚੀਜ਼ਾਂ ਠੀਕ ਆਹ ਨੀ ਹੈਗੀਆਂ ਪਹਿਲਾਂ ਆਪਣਾ ਦਿਮਾਗ ਜਿਹੜਾ ਸ਼ੁੱਧ ਕਰੋ ਭਾਈ ਬੁੱਧੀ ਨੂੰ ਸ਼ੁੱਧ ਕਰੋ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਬਹੁਤ ਗੱਲਾਂ ਦਾ ਗਿਆਨ ਹੀ ਨਹੀਂ ਹੈਗਾ ਇਸੇ ਕਰਕੇ ਤਾਂ ਰੌਲਾ ਪਾਈ ਜਾਂਦੇ ਨੇ ਸਾਰੇ ਥਾਈ ਕਿ ਆਹ ਕਥਾ ਠੀਕ ਨੀ ਆਹ ਨੀ ਇਹਦੇ ਚ ਤਾਂ ਲਿਖਿਆ ਸਾਨੂੰ ਵੀ ਪਤਾ ਲਿਖਿਆ ਹੋਇਆ ਸਾਡੇ ਤੋਂ ਵੱਡੇ ਜਿਹਨਾਂ ਮਹਾਂਪੁਰਖਾਂ ਨੇ ਪੜ੍ਹਾਇਆ ਉਹਨਾਂ ਨੂੰ ਵੀ ਪਤਾ ਸੀ ਬ੍ਰਹਮ ਗਿਆਨੀ ਸੀ ਉਹਨਾਂ ਤੋਂ ਉੱਤੇ ਵੀ ਬ੍ਰਹਮ ਗਿਆਨੀ ਹੋਏ ਉਹਨਾਂ ਤੋਂ ਵੱਡੇ ਵੀ ਹੋਏ ਉਹਨਾਂ ਤੋਂ ਵੱਡੇ ਵੀ ਹੋਏ ਕਿ ਉਹਨਾਂ ਨੂੰ ਨਹੀਂ ਸੀ ਪਤਾ ਬ੍ਰਹਮ ਗਿਆਨ ਵਾਲਿਆਂ ਨੂੰ ਫੇਰ ਅਕਾਲੀ ਫੂਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਡੇ ਜਥੇਦਾਰ ਹੋਏ ਉਹਨਾਂ ਦੇ ਸਮੇਂ ਕਥਾ ਹੁੰਦੀ ਰਹੀ ਬਾਅਦ ਵਿੱਚ ਹੁੰਦੀ ਰਹੀ ਨਹੀਂ ਸੀ ਪਤਾ ਕਿਸੇ ਨੂੰ ਸੰਤ ਫਤਿਹ ਸਿੰਘ ਜੀ ਸੰਤ ਚੰਨਣ ਸਿੰਘ ਜੀ ਹੋਏ ਨੇ ਸੋ ਐਡੇ ਵੱਡੇ ਹੋਰ ਕਈ ਮਹਾਂਪੁਰਖ ਹੋਏ ਨੇ ਸੋ ਕਿੰਨੇ ਮਹਾਂਪੁਰਖ ਹੋਏ ਦੁਨੀਆਂ 'ਤੇ ਕੋਈ ਅੰਦਾਜ਼ਾ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਹੋਰ ਨਹੀਂ ਸੀ ਗ੍ਰੰਥਾਂ ਦਾ ਪਤਾ ਦਸਵੇਂ ਪਾਤਸ਼ਾਹ ਬਾਰੇ ਨਹੀਂ ਸੀ ਉਹਨਾਂ ਨੂੰ ਪਤਾ ਉਹ ਕਿਉਂ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਅੰਤਰ ਜਾਮਤਾ ਉਹਨਾਂ ਨੂੰ ਤਾਂ ਸਾਰਾ ਕੁਝ ਸਾਹਮਣੇ ਹੀ ਦਿਖ ਰਿਹਾ ਕੀ ਹੈ ਕਿਉਂ ਲਿਖਿਆ ਹੈ ਕਾਹਦੇ ਲਈ ਲਿਖਿਆ ਹੈ ਉਹ ਤਾਂ ਸਭ ਜਾਣਦੇ ਨੇ, ਪਰ ਜਿਨ੍ਹਾਂ ਦੇ ਅੰਦਰ ਕਾਲਾ ਹਨੇਰਾ ਛਾਇਆ ਪਿਆ, ਨਿੱਕੀ ਜੀ ਬੁੱਧੀ ਦਾ ਹੰਕਾਰ ਹੈ, ਔਰ ਬਿਨਾਂ ਹੀ ਸੋਚੇ ਸਮਝੇ ਐਵੇਂ ਹੀ ਖਾਮ ਖਾਂ ਦੀਆਂ ਗੱਲਾਂ, ਕਿਤਨੀ ਸੁੰਦਰ ਕਵਿਤਾ ਲਿਖਣ ਤੋਂ ਬਾਅਦ ਕਵੀ ਜੀ ਕਿੰਨੀ ਨਿਮਰਤਾ ਜਣਾਉਂਦੇ ਨੇ ਕਿ ਮੈਂ ਕਹਿੰਦਾ ਵੀ ਜਦੋਂ ਅੱਗੇ ਅੱਗੇ ਜਾਵਾਂਗੇ ਦੇਖਿਓ ਕਿਸ ਤਰ੍ਹਾਂ ਕਵਿਤਾ ਲਿਖਦੇ ਨੇ। ਕੋਈ ਬੰਦਾ ਦੁਨੀਆਂ ਦਾ ਜਿਹੜਾ ਇਹ ਕਹੇ ਇਹ ਕਥਾ ਗੁਰਦੁਆਰਿਆਂ 'ਚ ਨਹੀਂ ਹੋਣੀ ਚਾਹੀਦੀ, ਕਿਉਂ? ਉਹ ਚਾਹੁੰਦਾ ਕਿ ਦਸਾਂ ਗੁਰਾਂ ਦਾ ਇਤਿਹਾਸ ਕੋਈ ਸੁਣਾਵੇ ਹੀ ਨਾ, ਅਤੇ ਨਾ ਹੀ ਸੰਗਤ ਨੂੰ ਪਤਾ ਲੱਗੇ। ਮੇਰਾ ਤਜਰਬਾ ਉਦੋਂ ਹੋਇਆ ਜਦੋਂ ਮੈਂ 40 ਘੰਟੇ ਦੀ ਇੱਕ CD ਰਿਲੀਜ਼ ਕੀਤੀ, ਪਹਿਲਾਂ 10ਵੇਂ ਪਾਤਸ਼ਾਹ ਦੀ ਕਥਾ ਸ੍ਰੀ ਦਮਦਮਾ ਸਾਹਿਬ ਤੋਂ ਲੈ ਕੇ ਮਾਤਾ ਸੁੰਦਰ ਕੌਰ ਦੇ ਅੰਤਮ ਸਮੇਂ ਤੱਕ, ਔਰ ਅੱਗੇ ਕਥਾ ਕੌਡੇ ਰਾਕਸ਼ਸ਼ ਤੱਕ ਇਹ ਪਹਿਲਾਂ ਭਰੀ ਹੋਈ ਹੈ। ਭਾਈ ਦੁਨੀਆਂ 'ਚੋਂ ਕਿੰਨੇ ਹੀ ਲੱਖਾਂ ਫੋਨ ਆ ਗਏ ਹੁਣ ਤੱਕ, ਔਰ ਕਿਤਨੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸੁਨੇਹੇ ਭੇਜੇ ਵੀ ਗਾਹਾਂ ਵੀ ਭਰ ਕੇ ਭੇਜ ਭਾਈ, ਸਾਡੀ ਗੱਡੀ 'ਚ ਤਾਂ ਹੁਣ ਤੋਂ MP3 ਲਵਾਤੀਆਂ, ਬੜਾ ਆਨੰਦ ਮਾਣਦੇ ਜਦੋਂ ਸਫ਼ਰ 'ਚ ਹੁੰਦੇ ਆ। ਇਹਨੇ ਇਹਨੇ ਗੁਰਮੁਖਾਂ ਨੇ ਸੁਨੇਹੇ ਭੇਜੇ ਆ, ਅਸੀਂ ਹੁਣ ਲੱਖਾਂ ਸੰਗਤ ਨੂੰ ਛੱਡ ਕੇ ਜਿਹੜੇ 5-10 ਕੁ ਬੰਦੇ ਮੋਟੇ ਦਿਮਾਗ ਵਾਲੇ ਉਹਨਾਂ ਦੀ ਗੱਲ ਮੰਨੀਏ ਕਿ ਸੰਗਤ ਦੀ ਮੰਨੀਏ? ਇਸ ਕਰਕੇ ਮੇਰਾ ਖਿਆਲ ਹੈ ਵੀ ਉਹ ਵੀ ਇਹ ਕਥਾ ਸੁਣਨ, ਬਹਿ ਕੇ ਧਿਆਨ ਨਾਲ ਸੁਣਨ ਸਾਰੀ ਕਥਾ, ਫਿਰ ਮੈਨੂੰ ਦੱਸਣ ਵੀ ਇਹਦੇ ਵਿੱਚ ਕਿਹੜੀ ਗੱਲ ਗਲਤ ਕਹੀ ਸੀਗੀ ਮਹਾਰਾਜ ਬਾਰੇ, ਜਾਂ ਕਿਹੜੀ ਗੱਲ ਐਸੀ ਸੀ ਜਿਹੜੀ ਗੱਲ ਠੀਕ ਨਹੀਂ ਸੀ। ਤੋ ਇਸ ਕਰਕੇ ਜਿਹੜੇ ਬਹੁਤ ਜ਼ਿਆਦਾ ਵੱਡੇ ਮਹਾਂਪੁਰਖ ਹੁੰਦੇ ਨੇ ਉਹ ਐਵੇਂ ਨਹੀਂ ਕਹਿੰਦੇ ਹੁੰਦੇ ਭਾਈ ਆਹ ਚੀਜ਼ ਠੀਕ ਹੈ, ਨਾਲੇ ਤਜਰਬੇ ਤੋਂ ਬਿਨਾਂ, ਅਭਿਆਸ ਤੋਂ ਬਿਨਾਂ, ਅੰਦਰਲੀ ਵਿਵਸਥਾ ਖੁੱਲ੍ਹੇ ਤੋਂ ਬਿਨਾਂ ਕਹਿੰਦੇ ਇਹ 'ਚ ਕਰਾਮਾਤਾਂ ਲਿਖਤੀਆਂ ਮਹਾਰਾਜ ਨੇ, ਆਹ ਦਿਖਾਈ ਕਰਾਮਾਤ, ਆਹ ਦਿਖਾਈ ਕਰਾਮਾਤ, ਇਹ ਹੋਇਆ ਹੀ ਨਹੀਂ। ਕਹਿੰਦੇ ਅਸੀਂ ਨਵਾਂ ਗ੍ਰੰਥ ਲਿਖਾਂਗੇ ਹੁਣ, ਇਹਨੂੰ ਕਰਾਮਾਤ ਨਹੀਂ ਕਹਿੰਦੇ, ਕਰਾਮਾਤ ਹੁੰਦੀ ਆਪਣੀ ਵਡਿਆਈ ਲਈ ਦਿਖਾਉਣੀ ਸ਼ਕਤੀ, ਜਿਹੜੀ ਦੁਨੀਆਂ ਦੇ ਭਲੇ ਲਈ ਕੋਈ ਸ਼ਕਤੀ ਦਿਖਾਉਣੀ ਆ ਉਹ ਪਰਉਪਕਾਰ ਹੁੰਦਾ। ਇਸ ਕਰਕੇ ਮੰਦ ਬੁੱਧੀ ਲੋਕਾਂ ਨੂੰ ਨਹੀਂ ਪਤਾ ਕਿ ਕਰਾਮਾਤ ਹੁੰਦੀ ਕੀ ਹੈ, ਘੱਟ ਬੁੱਧੀ ਹੋਣ ਕਰਕੇ ਉਹ ਬਹੁਤ ਸਾਰੀਆਂ ਗੱਲਾਂ ਤੋਂ ਨਾ ਵਾਕਫ ਨੇ। ਕਈ ਬੰਦੇ ਤਾਂ ਵਿਚਾਰੇ ਗੁਰੂ ਵਾਲੇ ਵੀ ਨਹੀਂ ਬਣੇ ਹੋਏ, ਕਈ ਬੰਦਿਆਂ ਦਾ ਤਾਂ 10ਵੇਂ ਪਾਤਸ਼ਾਹ ਨਾਲ ਪਿਆਰ ਵੀ ਨਹੀਂ ਹੈਗਾ, ਨਾਲੇ ਕਈਆਂ ਦਾ ਤਾਂ ਬਿਲਕੁਲ ਹੀ ਬੁਰਾ ਹਾਲ, ਵੈਸੇ ਹੀ ਅਵਸਥਾ ਵੀ ਨਹੀਂ ਕੋਈ, ਨਾਸਤਕ ਜੇ ਟਾਈਪ ਦੇ ਆਦਮੀ ਉੱਠ ਕੇ ਕਿੰਤੂ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਦੇਖੋ ਕਾਵ ਰਚਨਾ ਕੈਸੀ ਹੈ, ਨਿਮਰਤਾ ਕਿੰਨੀ ਹੈ, ਕਿਤਨੀ ਸੁੰਦਰ ਕਥਾ ਹੈ, ਮਨ ਨੂੰ ਹਰ ਲੈਣ ਵਾਲੀ, ਖਿੱਚ ਲੈਣ ਵਾਲੀ। ਆਹ ਜਿਹੜੀ ਕਥਾ ਹੁਣ 2 ਲੱਖ ਸੰਗਤ ਸੁਣਦੀ ਹੈ ਇਸ ਵਕਤ, ਉਹ ਐਵੇਂ ਸੁਣਦੀ ਹੈ? ਕੈਨੇਡਾ ਵਿੱਚ ਇਹ ਕਥਾ 1 ਦਿਨ ਲੇਟ ਚੱਲਦੀ ਹੈ, ਉੱਥੇ ਵੀ ਬੰਦਾ 2 ਲੱਖ ਸੁਣਦਾ, ਉਹ ਐਵੇਂ ਸੁਣਦਾ? ਸੰਸਾਰ ਭਰ ਵਿੱਚ ਇੰਟਰਨੈੱਟ 'ਤੇ ਇਸ ਵਕਤ ਇੰਨੀ ਦੁਨੀਆ, ਫਿਰ ਇੰਟਰਨੈੱਟ ਦੀ ਆਪਣੀ 1 ਸਾਈਟ ਹੈ, ਇਸ ਵਕਤ ਘੱਟੋ ਘੱਟ 10 ਸਾਈਟਾਂ 'ਤੇ ਕਥਾ ਚੱਲ ਰਹੀ ਹੈ, ਸਾਨੂੰ ਗਿਣਤੀ ਦਾ ਹੀ ਨਹੀਂ ਪਤਾ ਵੀ ਕਿੰਨੇ ਕੁ ਸੰਗਤ ਸ੍ਰਵਣ ਕਰ ਰਹੇ, ਉਹ ਐਵੇਂ ਸੁਣਦੀ ਹੈ। ਇਸ ਕਰਕੇ ਜਦੋਂ ਕੋਈ 2-4 ਬੰਦੇ ਐਸੀ ਵਿਚਾਰ ਦਿੰਦੇ ਨੇ, ਜਾਂ ਪਹਿਲਾਂ ਵੀ ਪੰਜਾਬ ਦੇ ਵਿੱਚ ਲੋਕ ਐਸਾ ਕਹਿੰਦੇ ਨੇ, 500 ਗੁਰਦੁਆਰਿਆਂ ਵਿੱਚ ਇਹ ਕਥਾ ਚੱਲਦੀ ਹੈ, SGPC ਦੇ 500 ਗੁਰਦੁਆਰਿਆਂ 'ਚ, ਮੈਂ SGPC 'ਚ ਕਥਾ ਕਰਕੇ ਆਏ ਨੇ ਸਾਲ, ਅਤੇ ਇਸ ਕਰਕੇ ਉੱਥੇ ਇੰਨੀ ਸੰਗਤ ਸੁਣ ਕੇ ਸੁਧਰੀ, ਲੋਕਾਂ ਨੇ ਅੰਮ੍ਰਿਤ ਛਕੇ, ਬਾਣੀ ਪੜ੍ਹਨ ਲੱਗੇ। ਸੋ ਇੰਨੇ ਜਪਜੀ ਸਾਹਿਬ ਦੇ ਪਾਠ ਸੰਗਤ ਕਰਨ ਲੱਗੀ, ਨਿਤਨੇਮ ਕਰਨ ਲੱਗੀ। ਜਿਹੜੀ ਚੀਜ਼ ਨਾਲ ਸੁਧਾਰ ਹੁੰਦਾ ਕੌਮ ਦਾ, ਉਹਨੂੰ ਆਪਾਂ ਜੇ ਮਾੜੀ ਕਹੀਏ, ਇਹਦਾ ਮਤਲਬ ਉਹ ਬੰਦਾ ਫਿਰ ਕੋਈ ਸ਼ੱਕੀ ਜਿਹੀ ਹੈ ਸਾਡੇ ਹਿਸਾਬ ਨਾਲ, ਉਹ ਸਾਡੀ ਚੀਜ਼ ਨੂੰ ਤਾਰ ਪੀਡੋ ਕਰਨਾ ਚਾਹੁੰਦਾ, ਉਹਦਾ ਮਤਲਬ ਉਹ ਬੰਦਾ ਸਾਨੂੰ ਰੋਕਣਾ ਚਾਹੁੰਦਾ ਵੀ ਇਹ ਕੰਮ ਨਾ ਕਰੋ, ਕਿਤੇ ਭਲਾ ਨਾ ਹੋ ਜੇ ਪੰਥ ਦਾ, ਕਿਤੇ ਪੰਥ ਦੀ ਚੜ੍ਹਦੀ ਕਲਾ ਨਾ ਹੋ ਜੇ, ਕਿਤੇ ਐਸਾ ਨਾ ਹੋਵੇ ਉਹ ਪੰਥ ਦੁਖੀ ਨਾ ਬਣ ਜਾਵੇ।